ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵਾਦ ਵਖਾਣ
ਦੇ ਪੰਡਿਤ ਦੇ ਪ੍ਰਸਾਦ ਫੇਰ ਕਹਿੰਦੇ ਹਨ ਇਹ ਭਾਈ ਪੰਡਿਤ ਬੇਨੀ ਸੁਣੋ ਪੜ ਪੜ ਕੇ ਵਿਦਿਆ ਦੇ ਤਾਈ ਪੰਡਿਤ ਲੋਕ ਜਿਹੜੇ ਧਾਰਨ ਨਹੀਂ ਕਰਦੇ ਵਾਦ ਚਰਚਾ ਦੇ ਤਾਈ ਬਤੰਡਾ ਵਾਦ ਜਲਪਾ ਵਾਦ ਇਤਿਹਾਸਿਕ ਵਾਦ ਝਗੜੇ ਨੂੰ ਕਸਮ ਕਰਦੇ ਹਨ
ਮਾਇਆ ਮੋਹ ਸਵਾਏ
ਉਹ ਕੀ ਮਤਲਬ ਹੈ ਕਹਿੰਦੇ ਮੈਂ 500 ਸਵਾ ਜਿੱਤੀ ਹੈ 500 ਰੁਪਈਆ ਇੱਕ ਸਵਾ ਦੇ ਜਿੱਤਣ ਦਾ ਲੈਂਦਾ ਰਿਹਾ ਹਾਂ ਇਸ ਪ੍ਰਕਾਰ ਮਾਇਆ ਦੇ ਮੋਹ ਦਾ ਹੀ ਸਵਾਵ ਪ੍ਰਯੋਜਨ ਹੈ ਉਹਨਾਂ ਦੇ ਅੰਦਰ ਇਸੇ ਸਵਾਦ ਵਿਚ ਪਏ ਹੋਏ ਹਨ
ਦੂਜੇ ਭਾਏ ਨਾਮ ਵਿਸਾਰਿਆ
ਦੁਆਦ ਭਾਅ ਚ ਲੱਗਿਆ ਹੋਇਆ ਨੂੰ ਪਰਮੇਸ਼ਵਰ ਦੇ ਨਾਮ ਨੂੰ ਵਿਸਾਰ ਦਿੱਤਾ ਹੈ
ਮਨ ਮੂਰਖ ਮਿਲੇ ਸਜਾ
ਐਸੇ ਉਹ ਲੋਕ ਮਨ ਦੇ ਮੂਰਖ ਹੈ ਬਾਹਰੋਂ ਪੰਡਿਤ ਸਦਾਉਂਦੇ ਹੈ ਉਹਨਾਂ ਨੂੰ ਸਜ਼ਾ ਮਿਲਦੀ ਹੈ ਧਾਰਨਾ ਤੋਂ ਹੀਣਿਆਂ ਨੂੰ ਵਕਾਰ ਕਾਮ ਆਦਿਕਾਂ ਕਰਕੇ ਵੀ ਦੰਡ ਮਿਲਦਾ ਰਹਿੰਦਾ ਹੈ ਪਾਤਸ਼ਾਹਾਂ ਦੀ ਵੀ ਸਜ਼ਾ ਮਿਲਦੀ ਰਹਿੰਦੀ ਹੈ ਅਤੇ ਦਰਗਾਹ ਚ ਵੀ ਜਮਾ ਕਰਕੇ ਸਜ਼ਾ ਮਿਲਦੀ ਹੈ
ਜਿਨ ਕੀਤੇ ਤਿਸੈ ਨਾ ਸੇਵਨੀ
ਜਿਸ ਵਾਹਿਗੁਰੂ ਨੂੰ ਪੈਦਾ ਕੀਤੇ ਹੋਏ ਆ ਉਸ ਤੋਂ ਬੇਮੁਖ ਹਨਗੇ ਉਸ ਪਰਮੇਸ਼ਰ ਦਾ ਸੇਵਨ ਭਜਨ ਨਹੀਂ ਕਰਦੇ
ਵੇਦਾ ਰਿਜਕ ਸਮਾ
ਉਹ ਕੌਣ ਹੈ ਕਹਿੰਦੇ ਜਿਹੜਾ ਸਾਰਿਆਂ ਨੂੰ ਰਿਜਕ ਸਮਾ ਨਾ ਉਪੜਾ ਦਿੰਦਾ ਹੈ ਸਭਨਾ ਥਾਵਾਂ ਪੋਖਤ ਹੈ ਜਲਮੈ ਥਲਮੈ ਪਲਮੈ ਕਲ ਕੇ ਨਹੀਂ ਕਰਮ ਵਿਚਾਰੈ
ਜਮ ਕਾ ਫਾਹਾ ਗਲੋ ਨਾ ਕੱਟੀਐ
ਇਹ ਜਮਾਂ ਦਾ ਫਾਹਾ ਉਹਨਾਂ ਦੇ ਗਲ ਚ ਪਿਆ ਹੀ ਰਹਿੰਦਾ ਹੈ ਇਹ ਕੱਟਿਆ ਨੀ ਜਾਂਦਾ ਮੇਟਿਆ ਨੀ ਜਾਂਦਾ ਉਹਨਾਂ ਪੁਰਖਾਂ ਤੋਂ
ਫਿਰ ਫਿਰ ਆਵ ਹੈ ਜਾ
ਮੁੜ ਮੁੜ ਕੇ 84 ਦੇ ਫੇਰਿਆਂ ਚ ਜਨਮ ਧਾਰ ਕੇ ਆਉਂਦੇ ਆ ਮਰ ਮਰ ਕੇ ਜਾਂਦੇ ਹਨ
ਜਿਨ ਕਾ ਪੂਰਵ ਲਿਖਿਆ
ਜਿਨ੍ਹਾਂ ਦੇ ਪੂਰਵਲੇ ਲੇਖ ਈਸ਼ਨ ਪੁਨਾ ਨਿਸਕਾਮ ਕਰਮ ਵੇਖ ਕੇ ਲਿਖ ਦਿੱਤੇ ਹਨ
ਸਤਿਗੁਰ ਮਿਲਿਆ ਤਿੰਨ ਆ
ਉਹਨਾਂ ਨੂੰ ਸਤਿਗੁਰੂ ਅੰਤਰਜਾਮੀ ਆ ਕੇ ਮਿਲੇ ਆ ਮਨੁੱਖਾ ਜਨਮ ਵਿੱਚ
ਅਨ ਦਿਨ ਨਾਮ ਤੇ ਆਏ ਦੇ
ਉਹ ਸਤਿਗੁਰਾਂ ਨਾਲ ਮਿਲਿਆ ਹੋਇਆ ਦੇ ਲੱਛਣ ਕੀ ਹੈ ਮਹਾਰਾਜ ਕਹਿੰਦੇ ਰਾਤ ਦਿਨ ਨਾਮ ਨੂੰ ਧਿਆਉਂਦੇ ਹਨ
ਨਾਨਕ ਸੱਚ ਸਮਾਏ
ਉਹਨਾਂ ਦਾ ਮਨ ਸੱਚ ਸਰੂਪ ਗੁਰੂ ਸਾਹਿਬ ਜੀ ਕਹਿੰਦੇ ਸਮਾ ਗਿਆ ਹੈ
ਮਹੱਲਾ ਤੀਜਾ ਸੱਚ ਬਣਜ ਹੈ ਸੱਚ ਸੇਵ ਦੇ
ਜਿਹੜੇ ਸੱਚੇ ਨੂੰ ਬਣਜਦੇ ਸੱਚਾ ਉਪਦੇਸ਼ ਲੈਂਦੇ ਹੈ ਸੱਚੇ ਦਾ ਸੇਵਨ ਕਰਦੇ ਮੰਨਣ ਕਰਦੇ ਹੈ ਨਿਧਿਆਸਨ ਕਰਦੇ ਹੈ
ਜੇ ਗੁਰਮੁਖ ਪੈਰੀ ਪਾਏ
ਜਿਹੜੇ ਗੁਰਮੁਖਾਂ ਦੇ ਚਰਨੀ ਪੈਂਦੇ ਮੁਖੀ ਸਤਿਗੁਰਾਂ ਦੇ ਚਰਨੀ ਪੈਂਦੇ ਹੈ ਉਹਨਾਂ ਦਾ ਜੀਵਨ ਪਲਟ ਜਾਂਦਾ ਹੈ
ਨਾਨਕ ਗੁਰ ਕੈ ਭਾਣੇ ਜੇ ਚੱਲੇ
ਜਿਹੜੇ ਭਾਈ ਸਤਿਗੁਰਾਂ ਦੀ ਰਜ਼ਾ ਵਿੱਚ ਗੁਰਸਿੱਖ ਚੱਲਦੇ ਆ ਸਤਿਗੁਰੂ ਜੀ ਫਰਮਾਉਂਦੇ ਆ
ਸਹਿਜੇ ਸੱਚ ਸਮਾਜ
ਉਹਨਾਂ ਦਾ ਨਿਰਜਤ ਨੀ ਸੱਚੇ ਪਾਤਸ਼ਾਹ ਦੇ ਵਿੱਚ ਮਨ ਸਮਾ ਜਾਂਦਾ ਲੀਨ ਹੋ ਜਾਂਦਾ ਹੈ
ਸਹਿਜੇ ਸੱਚ ਸਮਾਜ
ਸੁਤੇ ਸਿੱਧ ਸੱਚ ਸਰੂਪ ਦਾ ਸਮਾਹ ਆਨੰਦ ਪ੍ਰਾਪਤ ਹੁੰਦਾ ਹੈ
ਪੌੜੀ ਆਸਾ ਵਿੱਚ ਅਤ ਦੁੱਖ ਘਣਾ
ਇਹ ਦੁਨੀਆਂ ਦੀ ਜਿਹੜੀ ਆਸਾ ਹੈ ਇਸ ਵਿੱਚ ਲੱਗਣੇ ਕਰਕੇ ਅਤਿਅੰਤ ਬਹੁਤਾ ਦੁੱਖ ਜੰਮਣ ਮਰਨ ਦਾ ਘਣਾ ਭੋਗਣਾ ਪੈਂਦਾ ਹੈ
ਮਨਮੁਖ ਚਿੱਤ ਲਾਇਆ
ਮਨਮੁਖਾਂ ਨੇ ਦੁਨੀਆਂ ਦੀ ਆਸ ਵਿੱਚ ਚਿੱਤ ਲਾਇਆ ਹੈ ਦੀਰਘ ਕਾਲ ਤੱਕ ਇੱਕ ਇੱਛਾ ਬਣ ਜਾਣੀ ਕਿ ਮੈਨੂੰ ਇਹ ਪਦਾਰਥ ਮਿਲੇ
ਗੁਰਮੁਖ ਭਏ ਨਿਰਾਸ
ਜਿਹੜੇ ਗੁਰਮੁਖ ਹੈ ਉਹ ਆਸਾ ਦੁਨੀਆਂ ਦੀ ਵੱਲੋਂ ਨਿਰਾਸੇ ਹੋ ਗਏ ਹਨ
ਪਰਮ ਸੁਖ ਪਾਇਆ
ਉਹਨਾਂ ਨੂੰ ਵੱਡਾ ਸੁਖ ਆਤਮ ਆਨੰਦ ਦਾ ਪਾ ਲਿਆ ਹੈ
ਵਿੱਚ ਗ੍ਰਹਿ ਉਦਾਸ
ਉਹ ਤਾਂ ਗ੍ਰਸਥ ਵਿੱਚ ਰਹਿੰਦੇ ਹੋਏ ਦੁਨੀਆਂ ਚ ਉਦਾਸ ਰਹਿੰਦੇ ਹਨ
ਅਲਿਪਤ ਲਿਵ ਲਾਇਆ
ਪਰਮੇਸ਼ਰ ਦੀ ਲਿਵ ਨੂੰ ਲਾ ਕੇ ਜਿਵੇਂ ਜਲ ਚ ਕਵਲ ਨਿਰਲੇਪ ਰਹਿੰਦਾ ਹੈ ਲਿਵ ਲਾ ਕੇ ਨਿਰਲੇਪ ਰਹਿੰਦੇ ਹੈ ਜੇ ਮੁਰਗਾਈ ਦੇ ਖੰਭ ਨੀ ਭਿੱਜਦੇ ਐ ਉਹਨਾਂ ਦਾ ਚਿੱਤ ਜਿਹੜਾ ਹੈ ਸੰਕਲਪ ਨਹੀਂ ਪਦਾਰਥਾਂ ਵਿੱਚ ਭਿੱਜਦਾ ਇਹ ਨਿਰਲੇਪ ਰਹਿੰਦੇ ਹੈ ਪਰਮੇਸ਼ਰ ਚ ਲਿਵ ਨੂੰ ਬਿਰਤੀ ਨੂੰ ਜੋੜਿਆ ਹੈ
ਉਹਨਾਂ ਸੋਗ ਵਿਯੋਗ ਨਾ ਵਿਆਪੇ
ਉਹਨਾਂ ਨੂੰ ਕਿਸੇ ਪਦਾਰਥ ਦੇ ਵਿਯੋਗ ਵਿਛੋੜੇ ਕਰਕੇ ਕਿਸੇ ਪ੍ਰਕਾਰ ਦਾ ਸੋਗ ਨੀ ਵਿਆਪਦਾ ਹੈ ਧਰਤੀ ਸ਼ੋਕ ਮਾਤਰ ਆਤਮ ਬਿਤ ਆਤਮ ਵਿੱਚ ਸੋਗ ਰੂਪ ਸੰਸਾਰ ਤੋਂ ਤਰ ਜਾਂਦੇ ਹਨ
ਹਰ ਭਾਣਾ ਭਾਇਆ
ਨਾ ਉਹਨਾਂ ਨੂੰ ਵਿਯੋਗ ਵਿਛੋੜਾ ਪੈਂਦਾ ਨਾ ਸੋਗ ਹੁੰਦਾ ਹੈ
ਹਰ ਭਾਣਾ ਭਾਇਆ
ਹਰੀ ਦਾ ਭਾਣਾ ਉਹਨਾਂ ਨੂੰ ਚੰਗਾ ਲੱਗਦਾ ਹੈ ਪ੍ਰਸੰਨ ਰਹਿੰਦੇ ਹਨ
ਨਾਨਕ ਹਰ ਸੇਤੀ ਸਦਾ ਰਵ ਰਹੇ
ਐਸੇ ਜਿਹੜੇ ਪੁਰਖ ਹਰੀ ਦੇ ਸਾਥ ਸਦਾ ਰਵ ਰਹੇ ਮਿਲ ਰਹੇ ਹਨ ਉਹ ਉਚਾਰਨ ਵਿੱਚ
ਗੁਰ ਲਈ ਮਿਲਾਇਆ
ਗੁਰੋਂ ਆਪ ਤੋਂ ਉਹਨਾਂ ਨੂੰ ਵਾਹਿਗੁਰੂ ਨੂੰ ਮੇਲ ਲਿਆ ਹੈ ਆਪਦੇ ਸਰੂਪ ਵਿੱਚ।
ਸਲੋਕ ਮਹੱਲਾ ਤੀਜਾ, ਪਰਾਈ ਅਮਾਨ ਕਿਉਂ ਰੱਖੀ ਹੈ।
ਸਤਸੰਗ ਜੀ, ਗੁਰੂ ਰਾਮਦਾਸ ਸਾਹਿਬ ਨੂੰ ਸਤਿਗੁਰੂ ਅਮਰਦਾਸ ਸਾਹਿਬ ਨੂੰ ਗੁਰਦਾ ਗੱਦੀ ਬਖਸ਼ੀ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਪੁੱਤਰਾਂ ਨੂੰ ਬਖਸ਼ਿਸ਼ ਨਹੀਂ ਕੀਤੀ, ਤਾਂ ਹਜ਼ੂਰ ਨੇ ਕਿਹਾ
ਪਰਾਈ ਅਮਾਨ ਕਿਉਂ ਰੱਖੀ।
ਭਾਈ ਗੁਰੂ ਰਾਮਦਾਸ ਸਾਹਿਬ ਦੀ ਚੀਜ਼ ਸੀ, ਜਿਸ ਵੇਲੇ ਬੇਦੀਆਂ ਦਾ ਤੇ ਸੋਢੀਆਂ ਦਾ ਆਪੋ ਵਿੱਚ ਜੰਗ ਹੋਇਆ, ਉਸ ਵੇਲੇ ਕਾਲੇ ਰਾਜ ਜਿਹੜਾ ਸੀ ਬੇਦੀ, ਉਹ ਹਾਰ ਕੇ ਕਾਂਸੀ ਵੀ ਚਲਿਆ ਗਿਆ। ਕਾਂਸੀ ਜਾ ਕੇ ਉਹਨੂੰ ਵੇਦ ਪੜ੍ਹੇ, ਜਿਸ ਵੇਲੇ ਵੇਦ ਪੜ੍ਹੇ ਤੇ ਜਿਹੜਾ ਦੂਸਰਾ ਸੀ ਕਾਲਕੇਤ, ਇਹ ਸੀ ਆਪਣੇ ਕੁਸੂ ਦਾ ਪੁੱਤਰ, ਇਸ ਨੂੰ ਬੁਲਾ ਕਰਕੇ ਫਿਰ ਲਾਹੌਰ ਵਿੱਚ ਵੇਦਾਂ ਦੇ ਤਾਂ ਸੁਣਨਾ ਕੀਤਾ। ਵੇਦ ਸੁਣ ਕਰਕੇ ਇਸ ਨੂੰ ਚਤੁਰ ਵੇਦ ਸੁਣ ਭੂਕੋ ਦੀ ਆ, ਚਾਰੇ ਵੇਦਾਂ ਨੂੰ ਸੁਣ ਕੇ ਧਰਤੀ ਦਾਨ ਕਰਤੀ। ਉਸ ਵੇਲੇ ਬੇਦੀ ਪਇਓ ਪ੍ਰਸੰਨ ਰਾਜ ਕਹਿ ਪਾਏ ਕੇ, ਦੇਦ ਪਇਓ ਵਰਦਾਨ ਹੀਏ ਹੁਲਸਾਏ ਕੇ, ਜਬ ਕਲਮੈ ਹਮ ਨਾਨਕਾਨ ਕਹਾਏ ਹੈ, ਹੋ ਜਗਤ ਪੂਜ ਕਰ ਤੋ ਪਰਮ ਪਦ ਪਾਏ ਹੈ। ਇਸੇ ਪ੍ਰਕਾਰ ਚਤੁਰ ਵੇਦ ਸੁਣ ਭੂਕੋ ਦੀ ਆ, ਚੌਥੇ ਜਨਮ ਗੁਰੂ ਤੇ ਕਰ ਹੈ। ਕਹਿੰਦੇ ਤੁਸੀਂ ਚਾਰ ਵੇਦ ਸੁਣ ਕੇ ਧਰਤੀ ਦਿੱਤੀ ਹੈ, ਚੌਥੇ ਜਨਮ ਚ ਸੋਢ ਵੰਸ਼ ਵਿੱਚੋਂ ਤੁਸੀਂ ਗੁਰੂ ਹੋ ਜਾਓਗੇ। ਇਹ ਜਿਹੜਾ ਬੇਦੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਸੀ, ਭਿਖਤ ਪੁਰਾਣ ਵਿੱਚ ਵਿਆਸ ਜੀ ਨੇ ਲਿਖਿਆ ਹੋਇਆ, ਉਸ ਬਾਬਤ ਕਹਿੰਦੇ ਹਨ
ਪਰਾਈ ਅਮਾਨ ਕਿਉਂ ਰੱਖੀ
ਹੈ। ਦਸਵੇਂ ਪਾਤਸ਼ਾਹ ਨੇ ਵੀ ਲਿਖਿਆ, ਸ੍ਰੀ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨ ਪਾਇਓ। ਜਿਸ ਪ੍ਰਕਾਰ ਜਬ ਵਰਦਾਨ ਸਮਾਂ ਉਹ ਆਵਾ, ਜਿਹੜਾ ਵਰ ਦਿੱਤਾ ਸੀ ਉਹ ਸਮਾਂ ਜਦੋਂ ਆਇਆ, ਰਾਮਦਾਸ ਸਭ ਗੁਰੂ ਕਹਾਵਾ, ਤੇ ਵਰਦਾਨ ਪੁਰਾਤਨ ਦੀਆ, ਅਮਰਦਾਸ ਸੁਰਪੁਰ ਮਗਲੀਆ। ਇਸ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹ ਦਾਤ ਦੇਣੀ ਸੀ। ਸੋ ਹਾਂਜੀ,
ਪਰਾਈ ਅਮਾਨ ਕਿਉਂ ਰੱਖੀ ਹੈ।
ਇਹ ਗੁਰਤਾ ਗੱਦੀ ਪਰਾਈ ਅਮਾਨ ਸੀ ਗੁਰੂ ਰਾਮਦਾਸ ਦੀ, ਇਹ ਇਹਨਾਂ ਨੂੰ ਬਖਸ਼ਿਸ਼ ਹੋਣੀ ਸੀ, ਇਸ ਨੂੰ ਕਿਵੇਂ ਆਪਦੀ ਕੁਲ ਵਿੱਚ ਸਾਂਭ ਕੇ
ਰੱਖੀਏ।
ਦੇਣੇ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ, ਇਹਨਾਂ ਨੂੰ ਦੇਣੀ ਸੀ, ਇਹ ਬਖਸ਼ਿਸ਼ ਕਰਨੀ ਸੀ। ਇਸੇ ਪ੍ਰਕਾਰ
ਪਰਾਈ ਅਮਾਨ ਕਿਉਂ ਰੱਖੀ।
ਪਰਾਈ ਅਮਾਨ ਸਾਹਿਬ ਸੰਗਤ ਦੀ ਜ਼ਿੰਦਗੀ ਹੈ ਆਪਣੀ, ਇਹ ਪਰਮੇਸ਼ੁਰ ਦੀ ਅਮਾਨਤ ਹੈ ਨਾ, ਜਿਹੜਾ ਆਪਾਂ ਨੂੰ ਸੂਖਮ ਸਰੀਰ ਮਿਲਿਆ ਹੋਇਆ, ਇਹ ਕਿਵੇਂ ਅਸੀਂ ਰੱਖ ਸਕਦੇ ਹਾਂ ਕਿ ਸਦਾ ਜਿਉਂਦੇ ਰਹਿ ਸਕਦੇ ਹਾਂ।
ਦਿੱਤੀ ਹੀ ਸੁਖ,
ਅੰਤ ਨੂੰ ਜਦੋਂ ਪਰਾਲਬਦ ਪੂਰੀ ਹੋ ਗਈ, ਉਦੋਂ ਜਿਸ ਦੀ ਚੀਜ਼ ਆ ਉਹ ਲਿਜਾਣੀ ਹੈ, ਪਰਮੇਸ਼ੁਰ ਨੂੰ ਦੇਣੇ ਕਰਕੇ ਸੁਖ ਹੋਵੇਗਾ। ਅਤੇ ਪਰਾਈ ਅਮਾਨ ਪਦਾਰਥ ਕਿਵੇਂ ਰੱਖ ਸਕਦੇ ਹਾਂ, ਉਸ ਪਰਮੇਸ਼ੁਰ ਦੇ ਦਿੱਤੇ ਹੋਏ ਹੈ, ਉਸ ਨੂੰ ਅਰਪਾਂਗੇ ਤਾਂ ਹੀ ਸੁਖ ਹੋਵੇਗਾ।
ਗੁਰ ਕਾ ਸ਼ਬਦ ਗੁਰ ਥੈ ਟਿਕੈ,
ਜਿਹੜਾ ਗੁਰੂ ਸਾਹਿਬ ਦਾ ਸ਼ਬਦ ਹੈ ਇਹ ਗੁਰੂ ਦੇ ਸਰੂਪ ਵਿੱਚ ਹੀ ਥੈ, ਹਿਰਦੇ ਰੂਪੀ ਥਾਂ ਚ ਟਿਕ ਸਕਦਾ ਹੈ।
ਹੋਰ ਥੈ ਪ੍ਰਗਟ ਨਾ,
ਹੋਰ ਥਾਂ ਜੀ ਜਗਤ ਨੂੰ ਤਾਰਨ ਵਾਸਤੇ ਪ੍ਰਗਟ ਨਹੀਂ ਹੋ ਸਕਦਾ। ਭਿੱਖੀ ਪਖੰਡੀ ਜੇ ਗੁਰੂ ਬਣ ਬੈਠਣ ਤਾਂ ਕਲਿਆਣ ਨਹੀਂ ਕਰ ਸਕਦੇ, ਆਪਣੇ ਅੰਦਰ ਹੀ ਨਹੀਂ ਉਹਨਾਂ ਦੇ ਵੱਸਦਾ, ਤੇ ਦੂਸਰਿਆਂ ਦੇ ਵਿੱਚ ਕੀ ਵਸਾਉਣਾ ਹੈ। ਇਸ ਪ੍ਰਕਾਰ
ਗੁਰ ਕਾ ਸ਼ਬਦ ਗੁਰ ਥੈ ਟਿਕੈ,
ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਗੁਰੂ ਸਾਹਿਬ ਦੁਆਰਾ ਹੀ ਜਗਿਆਸੂਆਂ ਦੇ ਥੈ ਹਿਰਦੇ ਚ ਟਿਕ ਸਕਦਾ ਹੈ।
ਹੋਰ ਥੈ ਪ੍ਰਗਟ ਨਾ,
ਸਤਿਗੁਰਾਂ ਤੋਂ ਬਗੈਰ ਹੋਰ ਕਿਸੇ ਹਿਰਦੇ ਵਿੱਚ ਉਪਦੇਸ਼ ਤੋਂ ਬਿਨਾਂ ਪ੍ਰਗਟ ਨਹੀਂ, ਬ੍ਰਹਮ ਸਰੂਪ ਦੀ ਸਿਖਿਆਤਾ ਨਹੀਂ ਹੁੰਦੀ ਹੈ।
ਅੰਨੇ ਵਸ ਮਾਣਕ ਪਇਆ,
ਜਿਵੇਂ ਅੰਨੇ ਦੇ ਵਸ ਮਾਣਕ ਪੈ ਜਾਵੇ, ਉਹਨੂੰ ਮਾਣਕ ਦੇ ਜੌਹਰ ਤਾਂ ਦਿਖਦੇ ਨੀ ਸੂਰਮੇ ਨੂੰ, ਉਹ ਘਰਾਂ ਘਰਾਂ ਚ ਮਾਣਕ ਵੇਚਣ ਵਾਸਤੇ ਜਾਵੇ,
ਘਰ ਘਰ ਵੇਚਣ ਜਾ,
ਘਰਾਂ ਘਰਾਂ ਚ ਵੇਚਣ ਵਾਸਤੇ ਜਾਵੇ,
ਉਹਨਾਂ ਪਰਖ ਨਾ ਆਵੇ,
ਉਹ ਜਿਹੜੇ ਖਰੀਦਣ ਵਾਲੇ ਉਹਨਾਂ ਨੂੰ ਵੀ ਪਰਖ ਨੀ ਮਾਣਕ ਦੀ ਆਉਂਦੀ,
ਅੱਡ ਨਾ ਪੱਲੇ ਪਾ,
ਇਸ ਕਰਕੇ ਅੱਧੀ ਦਮੜੀ ਵੀ ਪੱਲੇ ਨੀ ਉਸਦੇ ਪੈਂਦੀ ਸੂਰਮੇ ਦੇ, ਉਹ ਦਿੰਦੇ ਨੀ ਹਨ ਕੁਛ। ਇਸੇ ਪ੍ਰਕਾਰ
ਅੰਨੇ ਵਸ ਮਾਣਕ ਪਇਆ,
ਅੰਨੇ ਜੋ ਅਗਿਆਨੀ ਹੈ ਜਿਹਨਾਂ ਦੇ ਮਨ ਬੁੱਧ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ, ਉਹਨਾਂ ਦੇ ਵਸ ਮਾਣਕ ਪਰਮੇਸ਼ੁਰ ਦਾ ਨਾਮ ਸਰਵਣ ਮੰਨਣ ਵਿਆਸ ਰੂਪ ਗਿਆਨ ਇਹ ਪੱਲੇ ਚ ਪੈ ਗਿਆ ਹੈ, ਹਿਰਦੇ ਚ ਸੁਣੀ ਫਿਰਦੇ ਆ ਕਿ ਸਾਡੇ ਕੋਲ ਹੈਗਾ ਵੇਦਾਂ ਸ਼ਾਸਤਰਾਂ ਦੇ ਰਾਹੀਂ
ਘਰ ਘਰ ਵੇਚਣ ਜਾ,
ਘਰਾਂ ਘਰਾਂ ਚ ਚਾਹੇ ਬ੍ਰਾਹਮਣਾਂ ਦੇ, ਖੱਤਰੀਆਂ ਦੇ, ਸੂਦਰਾਂ ਦੇ, ਬੈਸਾਂ ਦੇ, ਇਹ ਵਰਨਾ ਸਰਵਾਂ ਚ ਉਪਦੇਸ਼ ਦੇਣ ਵਾਸਤੇ ਵੇਚਣ ਜਾਂਦੇ ਹਨ।
ਉਹਨਾਂ ਪਰਖ ਨਾ ਆਵੇ,
ਉਹ ਜਿਹੜੇ ਅੱਗੇ ਆਉਣ ਅਧਿਕਾਰੀ ਉਹਨਾਂ ਨੂੰ ਕੋਈ ਪਰਖ ਹੀ ਨਹੀਂ ਹੈ ਕਿ ਪਰਮੇਸ਼ਰ ਦਾ ਹੈ, ਸਰਵਣ ਗਿਆਨ ਹੈ, ਮੰਨਣ ਗਿਆਨ ਹੈ, ਵਿਆਸਨ ਗਿਆਨ
ਅੱਡ ਨਾ ਪੱਲੇ ਪਾ।
ਇਸ ਕਰਕੇ ਅੱਧੀ ਦਮੜੀ ਦੀ ਨਿਆਈ ਉਹਨਾਂ ਨੂੰ ਸਰਦਾ ਵਨ ਲੱਭ ਕੇ ਗਿਆਨ, ਸਰਦਾ ਵਾਲੇ ਗਿਆਨ ਪ੍ਰਾਪਤ ਕਰ ਸਕਦੇ ਹੈ। ਅੱਧੀ ਦਮੜੀ ਦੀ ਨਿਆਈ ਉਹਨਾਂ ਨੂੰ ਕੋਈ ਸੁਖ ਆਦਿਕ ਗੁਣ ਨਹੀਂ ਪ੍ਰਾਪਤ ਹੋ ਸਕਦਾ
ਜੀ,
ਕੌਡੀ ਨੀ ਪੱਲੇ ਉਹਨਾਂ ਦੇ ਪੈਂਦੀ, ਪਦਾਰਥ ਨੀ ਉਹਨੂੰ ਕੋਈ ਦਿੰਦੇ
ਜੇ ਆਪ ਪਰਖ ਨਾ ਆਵੇ।
ਜੇ ਭਾਈ ਜੇ ਆਪ ਪਰਖ ਨਹੀਂ ਆਉਂਦੀ ਤੁਹਾਡੇ ਤਾਂ
ਪਾਰਖੀਆਂ ਥਾਵ ਹੋ ਲਏ,
ਜਿਹੜੇ ਪਾਰਖੀ ਗੁਰਮੁਖ ਹਨਗੇ ਉਹਨਾਂ ਦੇ ਥਾਵੋਂ ਪਾਸੋਂ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਪਰਖ ਕਰਾ ਲੋ।
ਜੋ ਉਸ ਨਾਲ ਚਿਤ ਲਾਏ ਤਾਂ ਵੱਥ ਲਹਿ,
ਜਿਹੜਾ ਕੋਈ ਗੁਰਮੁਖਾਂ ਦੀ ਸੰਗਤ ਕਰਕੇ ਉਸ ਮਹਾਰਾਜ ਦੇ ਅੰਮ੍ਰਿਤ ਨਾਮ ਨਾਲ ਚਿਤ ਲਾਵੇ ਤੋ ਆਤਮਾਨੰਦ ਰੂਪੀ ਵਸਤ ਨੂੰ ਲੱਗ ਸਕਦਾ, ਲੈ ਸਕਦਾ।
ਨਵਨਿਤ ਪੱਲੇ ਪਾ,
ਨਵੇਂ ਨਿਧੀਆਂ ਵੀ ਧਰਮ ਅਰਥ ਕਾਮ ਮੋਖ ਵੀ ਇਸ 18 ਸਿੱਧੀਆਂ ਰਿਧੀਆਂ ਸਾਰੀਆਂ ਉਹਨਾਂ ਦੇ ਪੱਲੇ ਹਿਰਦੇ ਚ ਪ੍ਰਾਪਤ ਹੋ ਜਾਂਦੇ ਗੁਣ।
ਘਰ ਹੁੰਦਾ ਧਨ ਜਗ ਭੁੱਖਾ ਮੋਆ,
ਦੇਖੋ ਸਾਧ ਸਿੰਘ ਜੀ ਘਰ ਚ ਹੁੰਦਿਆਂ ਹੋਇਆ ਧਨ ਦੇ ਜਗਤ ਭੁੱਖਾ ਮਰ ਰਿਹਾ ਹੈ।
ਬਿਨ ਸਤਿਗੁਰ ਸੋਜੀ ਨਾ ਹੋ,
ਸਤਿਗੁਰਾਂ ਤੋਂ ਬਗੈਰ ਸੋਜੀ ਨਹੀਂ ਆਉਂਦੀ। ਵੀ ਜਿਵੇਂ ਇੱਕ ਸ਼ਾਹੂਕਾਰ ਸੀ ਕੋਈ, ਉਹ ਸ਼ਾਹੂਕਾਰ ਦੇ ਪਾਸ ਬਹੁਤ ਸਾਰੇ ਪਦਾਰਥ ਸੀ। ਜਦੋਂ ਗੁਜ਼ਰਨ ਲੱਗਾ ਆਪਣੇ ਪੁੱਤਰ ਨੂੰ ਸਿੱਖਿਆ ਦੇਣ ਲੱਗਾ, ਹੇ ਪੁੱਤਰ ਛਾਵੇਂ ਛਾਵੇਂ ਤੂੰ ਦੁਕਾਨ ਤੇ ਜਾ ਰਿਹਾ ਕਰੀ, ਤੇ ਦੂਜਾ ਇਹ ਗੱਲ ਹੈ ਕਿ ਜਿਸ ਨੂੰ ਦੇਵੇ ਉਹਦੇ ਪਾਸੋਂ ਫੇਰ ਮੰਗੀ ਨਾ, ਅਤੇ ਤੀਜੀ ਗੱਲ ਜਦੋਂ ਤੇਰੇ ਕੋਲੋਂ ਪਦਾਰਥ ਥੁੜ ਜਾਵੇ ਸਵਾ ਪੈਰ ਦਿਨਚਰੇ ਤੋਂ ਮਸੀਹ ਤੇ ਠੋਕਣ ਲਈ, ਚੌਥੀ ਗੱਲ ਦੱਸੀ ਕਿ ਜੇ ਉਹਨਾਂ ਧਨ ਤੈਨੂੰ ਪ੍ਰਾਪਤ ਹੋਵੇ ਤੇ ਫੇਰ ਤੂੰ ਥੰਮ ਸ਼ਾਹ ਦੇ ਕੋਲੋਂ ਲੈ ਲਈ, ਤੇ ਛੇਵਾਂ ਬਚਨ ਕਿਹਾ ਸੀ ਕਿ ਮਿੱਠਾ ਖਾਈ। ਇਹ ਸੁਣ ਕੇ ਪਿਓ ਦੀ ਸਿੱਖਿਆ ਉਹਦਾ ਗੁਜ਼ਰ ਗਿਆ, ਪੁੱਛ ਨਾ ਸਕਿਆ ਵੀ ਇਹ ਤੱਤ ਕੀ ਹੈ, ਰਿਜ਼ਲਟ ਕੀ ਹੈ। ਉਸ ਅਨੁਸਾਰ ਸਿੰਘ ਜੀ ਮਿੱਠਾ ਖਾਣਾ ਸ਼ੁਰੂ ਕਰ ਦਿੱਤਾ, ਸਰੀਰ ਰੋਗੀ ਹੋ ਗਿਆ, ਡਾਕਟਰਾਂ ਦੇ ਰਾਹੀਂ ਇਲਾਜ ਕਰਨ ਚ ਪਿਆ ਰਿਹਾ ਕਰੇ, ਅਤੇ ਫੇਰ ਉਸ ਜੀ ਨੂੰ ਦਿਆ ਕਰੇ, ਉਹ ਤੋਂ ਫੇਰ ਮੰਗਿਆ ਨਾ ਕਰੇ, ਕਿਉਂ ਸਾਰਾ ਧਨ ਨਾਸ਼ ਹੋ ਗਿਆ। ਧਨ ਸਾਰਾ ਨਾਸ਼ ਹੋਣ ਤੋਂ ਫੇਰ ਜਾਣ ਵਾਸਤੇ ਦੁਕਾਨ ਤੇ ਦਿਨ ਚੜੇ ਉੱਠਣਾ, ਸੂਰਜ ਚੜੇ ਤੋਂ ਜਾਣਾ, ਰਾਹ ਵਿੱਚ ਚਾਨਣੀਆਂ ਲਾ ਲਈਆਂ, ਮਕਾਨ ਛੱਤ ਲਏ, ਛੱਤੇ ਬਾਜ਼ਾਰ ਬਣਾ ਕੇ ਕੋ ਧਨ ਖਰਚ ਕਰ ਲਿਆ, ਕੰਗਾਲ ਹੋ ਗਿਆ ਤੇ ਰੋਣ ਲੱਗ ਗਏ। ਇੱਕ ਦਿਨ ਉਸ ਸ਼ਾਹੂਕਾਰ ਦਾ ਕੋਈ ਮਿੱਤਰ ਸੀ, ਉਹ ਮਕਾਨ ਵਾਸਤੇ ਆਇਆ, ਕਹਿੰਦਾ ਵੀ ਤੂੰ ਬੜਾ ਕੰਗਾਲ ਹੋ ਗਿਆ, ਤੇਰਾ ਪਿਓ ਤਾਂ ਬੜਾ ਧਨੀ ਸੀ। ਕਹਿਣ ਲੱਗਾ ਵੀ ਕਾਰਨ ਇਹ ਹੈ, ਮੈਂ ਪਿਓ ਦਾ ਬਚਨ ਮੰਨ ਕੇ ਕੰਗਾਲ ਹੋਇਆ। ਕਹਿੰਦੇ ਕਿਵੇਂ ਕੰਗਾਲ ਹੋ ਗਿਆ? ਕਹਿੰਦੇ ਉਹਨੇ ਕਿਹਾ ਸੀ ਮਿੱਠਾ ਖਾਈ। ਕਹਿੰਦੇ ਇਹਦਾ ਮਤਲਬ ਨਹੀਂ ਤਾਂ ਸਮਝਿਆ, ਭੁੱਖ ਲੱਗੀ ਤੂੰ ਖਾਈ, ਇਹ ਕਿਹਾ ਸੀ ਕਿ ਮੈਂ ਤਾਂ ਮਿੱਠਾ ਖਾਣ ਚ ਸਗੋਂ ਰੋਗੀ ਹੋ ਗਿਆ। ਅਤੇ ਫੇਰ ਉਹਨੇ ਕਿਹਾ ਸੀ ਛਾਵੇਂ ਛਾਵੇਂ ਜਾਇਆ ਕਰੀ, ਮੈਂ ਕਹਿੰਦਾ ਛੱਡਦਾ ਰਿਹਾ ਬਾਜ਼ਾਰ ਤੇ ਚਾਨਣੀਆਂ ਲਾਉਂਦਾ ਰਿਹਾ। ਇਹ ਕਹਿੰਦੇ ਉਹਨੇ ਕਿਹਾ ਸੀ ਵੀ ਗਾਹਕ ਨਾ ਮੁੜ ਜੇ, ਪਹਿਲਾਂ ਸੂਰਜ ਚੜ੍ਹਦੇ ਤੋਂ ਦੁਕਾਨ ਤੇ ਪਹੁੰਚ ਜਾ ਕਰੀ, ਇਹ ਮਤਲਬ ਸੀ। ਕਹਿੰਦਾ ਮੈਂ ਤਾਂ ਇਸ ਮਤਲਬ ਨੂੰ ਸਮਝੇ ਤੋਂ ਬਿਨਾਂ ਹੀ ਧਨ ਗਵਾ ਲਿਆ। ਫੇਰ ਕਹਿਣ ਲੱਗਾ ਤੇ ਕਿਹਾ ਸੀ ਕਿ ਜਿਹਨੂੰ ਦੇਵੇ ਉਹ ਤਾਂ ਨਹੀਂ, ਕਹਿੰਦੇ ਇੰਨੀ ਉਹਦੇ ਕੋਲੋਂ ਪਹਿਲਾਂ ਗਹਿਣਾ ਰਖਾ ਲਈ ਜਿਹੜਾ ਆਪ ਹੀ ਉਹ ਵਾਪਸ ਕਰ ਜਾਵੇ, ਇਹ ਉਹਦਾ ਮਤਲਬ ਸੀ ਕਿ ਤੈਨੂੰ ਮੰਗਣਾ ਨਾ ਪਵੇ। ਅਤੇ ਫੇਰ ਅੱਗੇ ਕਿਹਾ ਸੀ ਸਵਾ ਪੈਰ ਦਿਨ ਚੜੇ ਤੋਂ ਮਸੀਹ ਤੇ ਇੱਥੋਂ ਕੱਢ ਲਈ, ਜਦੋਂ ਸਵਾ ਪੈਰ ਦਿਨ ਚੜਿਆ ਉਹਦੇ ਪਿਤਾ ਦੇ ਮਿੱਤਰ ਨੂੰ ਦੱਸਿਆ ਕਿ ਆ ਦੇਖ ਸ਼ਾਮ ਮਸੀਹ ਦੀ ਆ ਗਈ ਕਿ ਨਾ ਤੇਰੇ ਵਿਹੜੇ ਚ, ਇੱਥੋਂ ਪੱਟ। ਜਦੋਂ ਪੱਟਿਆ ਤੇ ਉੱਥੋਂ ਲੱਖਾਂ ਰੁਪਏ ਖਜ਼ਾਨਾ ਮਿਲ ਗਿਆ। ਤੂੰ ਮੁਸਲਮਾਨਾਂ ਤੋਂ ਕੋਟੀ ਖਾਂਦਾ ਰਿਹਾ, ਮਸੀਤ ਧੋਣ ਲੱਗ ਗਿਆ ਜਾ ਕੇ, ਅਤੇ ਫੇਰ ਥੰਮ ਸ਼ਾਹ ਤੋਂ ਲੈ ਲਈ। ਇਹ ਜਿਹੜਾ ਦੱਸਿਆ ਸੀ ਉਹਦੇ ਘਰ ਚ ਇੱਕ ਪੋਲਾ ਥੰਮ ਸੀ, ਉਸ ਦੇ ਵਿੱਚ ਜਦੋਂ ਉਹਨੇ ਥੋੜਾ ਜਿਹਾ ਧਮਕ ਮਾਰੀ ਤੇ ਉਹ ਪੋਲਾ ਵਿੱਚੋਂ ਪ੍ਰਤੀਤ ਹੋਇਆ, ਤੇ ਫੇਰ ਜਦੋਂ ਉਧੇੜ ਕੇ ਵੇਖਿਆ ਤੇ ਉਹਦੇ ਵਿੱਚੋਂ ਧਨ ਨਿਕਲ ਆਇਆ। ਕਹਿੰਦੇ ਵੇਖ, ਇਹ ਤੂੰ ਆਪਦੇ ਪਿਓ ਦੀ ਸਿੱਖਿਆ ਨੂੰ ਸਮਝ ਨਹੀਂ ਸਕਿਆ, ਨਾ ਸਮਝੇ ਕਰਕੇ ਤੂੰ ਕੰਗਾਲ ਹੋ ਗਿਆ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਘਰ ਹੁੰਦਾ ਧਨ ਜਗ ਭੁੱਖਾ ਮੂਆ।
ਇਹ ਜਗ ਦੇ ਘਰ ਦੇ ਚ ਰਿਹਾ ਚ ਧਨ ਹੈ ਮਹਾਰਾਜ ਦਾ ਨਾਮ, ਇਹ ਜਗਤ ਭੁੱਖਾ ਮਰ ਰਿਹਾ ਹੈ। ਇਸੇ ਪ੍ਰਕਾਰ ਜਿਹੜਾ ਇੱਕ ਤਾਂ ਇਸ ਨੇ ਇਹ ਕੰਗਾਲਤਾ ਹੀ ਹੋ ਗਈ ਮਿੱਠਾ ਖਾਣਾ, ਮਿੱਠਾ ਜਿਹੜਾ ਖਾਣਾ ਹੈ ਸਾਧ ਸੰਗਤ ਜੀ ਧਰਮ ਦੀ ਕਿਰਤ ਕਰਕੇ ਇਹ ਖਾਣਾ, ਹੱਕ ਦੀ ਕਮਾਈ ਇਹ ਮਿੱਠਾ ਖਾਣਾ ਸੀ। ਅਤੇ ਦੂਸਰਾ ਇਸ ਨੇ ਕਿਸੇ ਨੂੰ ਦੇ ਕਰਕੇ ਨਹੀਂ ਲੈਣਾ, ਇਹਦਾ ਮਤਲਬ ਸੀ ਕਿ ਪਰਮੇਸ਼ੁਰ ਦਾ ਦਿੱਤਾ ਹੋਇਆ ਜਾਣ ਕੇ ਜਦੋਂ ਵਰਤਾਵੇਗਾ ਉਸ ਵੇਲੇ ਤੇਰਾ ਅਤੁੱਟ ਖਜ਼ਾਨਾ ਰਹੇਗਾ, ਮਹਾਰਾਜ ਸਾਹਿਬ ਦਾ ਨਾਮ ਭੁੱਖਣ ਤੇਰੇ ਕੋਲ ਰਹੇਗਾ ਹਰ ਵਕਤ। ਅਤੇ ਸਵਾ ਪੈਰ ਮਸੀਤ ਦੇ ਥਾਂ ਇਹ ਕਿਹਾ ਸੀ ਦਿਨ ਚੜ੍ਹੇ ਤੋਂ ਪਾਣੀ, ਇਸੇ ਪ੍ਰਕਾਰ ਸਵਾ ਪੈਰ ਦਿਨ ਚੜ੍ਹਦੇ ਤੱਕ ਇਹ ਦੇਹ ਨੂੰ ਮਸੀਤ ਜਾਣ ਕੇ ਇਹਦੇ ਚ ਬੈਠ ਕੇ ਪਰਮੇਸ਼ੁਰ ਦਾ ਸਿਮਰਨ ਕਰਦਾ ਨਹੀਂ, ਇਹ ਮਤਲਬ ਸੀ ਹੁਣ ਧਨ ਨਿਕਲੇਗਾ। ਅਤੇ ਥੰਮ ਸ਼ਾਹ ਦੀ ਤਾਈ ਇਸੇ ਪ੍ਰਕਾਰ ਤੇਰੇ ਹਿਰਦੇ ਵਿਚ ਪਰਤਕ ਚੇਤਨ ਥੰਮ ਦੀ ਨਹੀਂ ਆਈ ਸੀ, ਉਹਦੇ ਪਾਸੋਂ ਆਸਰਾ ਰੂਪ ਸੀ ਜਿਹੜਾ ਸਰੀਰ ਦਾ, ਉਹਦੇ ਪਾਸੋਂ ਦੌਲਤ ਮਿਲਣੀ ਸੀ, ਇਹ ਗੁਣਾਂ ਦੇ ਧਾਰੇ ਤੋਂ ਬਗੈਰ ਕੰਗਾਲ ਹੋ ਗਿਆ।
ਘਰ ਹੁੰਦਾ ਤਾਂ ਜਗ ਭੁੱਖਾ ਮੂਆ।
ਇਸੇ ਪ੍ਰਕਾਰ ਅੰਮ੍ਰਿਤ ਵੇਲੇ ਉੱਠਣ ਦੇ ਥਾਂ ਤੇ ਦਿਨ ਚੜੇ ਉੱਠਣ ਵਾਂਗੂ ਤੇ ਮਕਾਨ ਹੀ ਸ਼ਬਦਾ ਰਹਿ ਗਿਆ, ਇਸ ਪ੍ਰਕਾਰ ਭੁੱਖਾ ਮਰ ਰਿਹਾ ਹੈ।
ਬਿਨ ਸਤਿਗੁਰੂ ਸੂਜੀ ਨਾ
ਸਤਿਗੁਰਾਂ ਤੋਂ ਬਗੈਰ ਸਮਝ ਨਹੀਂ ਸਰੂਪ ਦੀ ਹੋ ਸਕਦੀ ਕਿਸੇ ਦੇ ਤਾਈ।
ਸ਼ਬਦ ਸੀਤਲ ਮਨ ਤਨ ਵਸੈ।
ਜੇ ਗੁਰੂ ਸਾਹਿਬ ਦਾ ਸ਼ਬਦ ਸੀਤਲ ਤਾਈ ਦੇਣ ਵਾਲਾ ਹੈ, ਮਨ ਤਨ ਦੇ ਅੰਦਰ ਵਸ ਜਾਵੇ,
ਜਿੱਥੇ ਸੂਗ ਵਿਜੋਗ ਨਾ ਕੋ,
ਉਸ ਹਿਰਦੇ ਦੀ ਕਿਸੇ ਪ੍ਰਕਾਰ ਦੇ ਪਦਾਰਥ ਦੇ ਵਿਛੋੜੇ ਵਿਛੋੜੇ ਕਰਕੇ ਸੋਗ ਤੇ ਵਿਛੜਨਾ, ਸਰੀਰਾਂ ਦਾ ਕੋਈ ਦੁੱਖ ਨਹੀਂ ਕਦੇ ਹੁੰਦਾ, ਵਿਯੋਗ ਪਰਮਾਰਥ ਵੱਲੋਂ ਵਿਛੜਦਾ ਨਹੀਂ, ਸੋਗ ਕਦੇ ਕਿਸੇ ਪ੍ਰਕਾਰ ਸ਼ੋਕ ਚ ਨਹੀਂ ਪੈਂਦਾ ਹੈ।
ਵਸਤ ਪਰਾਈ ਆਪ ਗਰਭ ਕਰੇ।
ਇਹ ਪਰਾਈ ਚੀਜ਼ ਹੈ ਜਿਹੜੀ ਆਪ ਅਹੰਕਾਰ ਕਰ ਬੈਠੇ ਉਸਦਾ,
ਮੂਰਖ ਆਪ ਗਣਾਏ,
ਆਪਣੇ ਆਪ ਨੂੰ ਮੂਰਖ ਜਿਤਾਉਂਦਾ ਹੈ। ਇਹ ਪਰਾਈ ਚੀਜ਼ ਹੈ, ਵਾਹਿਗੁਰੂ ਦੀ ਇਹ ਚੀਜ਼ ਹੈ ਜਿਹੜੀ ਚੇਤਨ ਸੱਤਾ ਸਰੀਰ ਦੇ ਅੰਦਰ ਪਾਈ ਹੋਈ।
ਮੂਰਖ ਆਪ ਗਣਾਏ,
ਮੂਰਖ ਵਸ ਪਰਾਈ,
ਵਸਤ ਪਰਾਈ ਆਪ ਗਰਭ
ਹੰਕਾਰ ਕਰਦਾ ਕਿ ਮੇਰੀ ਜਿੰਦ ਹੈ ਵਾਹਿਗੁਰੂ ਦੀ ਦਾਤ ਦਿੱਤੀ ਹੋਈ, ਐਵੇਂ ਹੰਕਾਰ ਕਰਦਾ ਹੈ।
ਮੂਰਖ
ਮਾਇਆ ਵੀ ਪਰਾਈ ਹੈ, ਪੁੰਨੀਆਂ ਪੁਰਖਾਂ ਦੀ ਹੈ, ਆਪ ਐਵੇਂ ਹੰਕਾਰ ਕਰਦਾ ਹੈ।
ਮੂਰਖ ਆਪ ਗਣਾਏ,
ਮੂਰਖ ਆਪਣੇ ਆਪ ਨੂੰ ਜਿਤਾਉਂਦਾ ਰਹਿੰਦਾ ਕਿ ਮੇਰੇ ਜੈਸਾ ਕੋਈ ਨੀ, ਮੈਂ ਸਭ ਕੁਝ ਸਭ ਕਾਹੇ ਦਾ ਮਾਲਕ ਹਾਂ।
ਨਾਨਕ ਬਿਨ ਬੂਝੇ ਕਿਨੈ ਨਾ ਪਾਏ।
ਸਤਿਗੁਰੂ ਜੀ ਕਹਿੰਦੇ ਗੁਰੂ ਸਾਹਿਬ ਦੇ ਬੂਝੇ ਪੁੱਛੇ ਤੋਂ ਬਿਨਾਂ ਤੇ ਗੁਰੂ ਸਾਹਿਬ ਦੇ ਉਪਦੇਸ਼ ਸਮਝੇ ਤੋਂ ਬਗੈਰ ਕਿਸੇ ਨੂੰ ਪਰਮਾਰਥ ਨੂੰ ਨਹੀਂ ਪਾਇਆ ਹੈ।
ਫਿਰ ਫਿਰ ਆਵੇ ਜਾਏ,
ਮੁੜ ਮੁੜ ਕੇ ਜੂਨਾਂ ਵਿੱਚ ਜੀਵ ਆਉਂਦੇ ਜਾਂਦੇ ਜਾਂਦੇ ਮਰਦੇ ਰਹਿੰਦੇ ਹਨ।
ਮਹੱਲਾ ਤੀਜਾ ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ।
ਮਨ ਦੇ ਵਿੱਚ ਆਨੰਦ ਪ੍ਰਾਪਤ ਹੋ ਗਿਆ ਜਦੋਂ ਹਰੀ ਪਿਆਰਾ ਮਿਲ ਗਿਆ ਹੈ।
ਸਰਸੇ ਸੱਜਣ ਸੰਤ ਪਿਆਰੇ,
ਸਰਸੇ ਪ੍ਰਸੰਨ ਹੋ ਗਏ ਸੱਜਣ ਸੰਤ ਪਿਆਰੇ ਜਿਹੜੇ ਮਿੱਤਰ ਸਨ ਮਨ ਬਾਣੀ ਸਰੀਰ ਦੇ, ਉਹ ਸਹਿਜ ਰਸਤੇ ਹੋ ਗਏ। ਇਸੇ ਪ੍ਰਕਾਰ
ਮਨ ਅਨੰਦ ਭਇਆ ਮਿਲਿਆ ਹਰ ਪ੍ਰੀਤਮ।
ਹਰੀ ਪਿਆਰਾ ਅਕਾਲ ਪੁਰਖ ਪਰਮ ਪ੍ਰੇਮ ਦਾ ਸਪਦ ਜੋ ਮਿਲ ਗਿਆ, ਮਨ ਚ ਆਨੰਦ ਹੋ ਗਿਆ।
ਸਰਸੇ ਸੱਜਣ ਸੰਤ ਪਿਆਰੇ,
ਸੰਤ ਜਿਹੜੇ ਸਨ ਸਰਸੰਤੋਖ ਦਿਆ ਧਰਮ ਵਿਚਾਰ, ਅਤੇ ਸੱਜਣ ਸਨ ਸਰਵਣ ਮੰਨਣ ਦਿਆਸਨ ਆਦਿਕ, ਸਾਰੇ ਸੋ ਗੁਣ ਜਿਹੜੇ ਸੀ ਸਰੂਪ ਦੀ ਸਖਿਆਤਾ ਵਾਲੇ ਸਾਧਨ ਸਹਿਤ ਰੱਖਦੇ ਹੋ, ਕਿਰਤ ਕਿਰਤ ਹੋ ਗਏ ਕਿ ਅਸੀਂ ਅੱਜ ਸਫਲੇ ਹੋ ਗਏ, ਤੈਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋ ਗਈ ਹੈ।
ਜੋ ਤੁਰ ਮਿਲੇ ਨਾ ਵਿਛੜੇ ਕਬੂ,
ਜਿਹੜੇ ਤੁਰੋਂ ਮਹਾਰਾਜ ਸਾਹਿਬ ਦੇ ਨਾਲ ਮਿਲ ਗਏ ਨਾ ਆਪ ਤੋਂ ਜਨਮ ਤੋਂ ਲਾ ਕੇ, ਕਦੇ ਉਹਨਾਂ ਦਾ ਵਿਛੋੜਾ ਨੀ ਹੁੰਦਾ ਮਹਾਰਾਜ ਨਾਲੋਂ।
ਜੇ ਆਪ ਮੇਲੇ ਕਰਤਾਰ,
ਜਿਹਨਾਂ ਨੂੰ ਆਪ ਕਰਤਾਰ ਨੇ ਗੁਰਾਂ ਦੁਆਰਾ ਮੇਲ ਲਿਆ ਹੈ।
ਅੰਤਰ ਸ਼ਬਦ ਰਵਿਆ ਗੁਰ ਪਾਇਆ,
ਜਿਹਨਾਂ ਨੇ ਅੰਦਰ ਗੁਰੂ ਸਾਹਿਬ ਦੇ ਸ਼ਬਦ ਨੂੰ ਉਚਾਰਿਆ ਹੈ, ਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਪਾ ਕੇ ਉਹਨਾਂ ਨੇ ਗੁਰੂ ਚੇਤਨ ਸਰੂਪ ਨੂੰ ਪਾ ਲਿਆ ਹੈ।
ਸਗਲੇ ਦੁੱਖ ਨਿਵਾਰੇ,
ਉਹਨਾਂ ਦੇ ਸਾਰੇ ਅਗਿਆਨ ਜਨ ਜਿੰਨੇ ਦੁੱਖ ਸੀ ਮਾਰੇ ਨੇ ਮੇਟ ਦਿੱਤੇ।
ਹਰ ਸੁਖ ਦਾਤਾ ਸਦਾ ਸਲਾਹੀ,
ਹੇ ਭਾਈ ਹਰੀ ਸੁਖਾਂ ਦਾ ਦਾਤਾ ਹੈ, ਸਦਾ ਸਦਾ ਉਸਦੀ ਸਿਫਤ ਕਰੀਏ।
ਮੰਤਰ ਰੱਖਾਂ ਉਰ ਧਾਰੇ,
ਹਿਰਦੇ ਦੇ ਅੰਦਰ ਵੀ ਵਸਾ ਕੇ ਰੱਖੀਏ ਹਰ ਵਕਤ। ਅੰਤਰ ਰੱਖਾਂ ਉਰ ਧਾਰੇ, ਉਰ ਹਿਰਦੇ ਦੇ ਅੰਦਰ ਧਾਰ ਵਸਾ ਕੇ ਰੱਖੀਏ।
ਮਨਮੁਖ ਤਿੰਨ ਕੀ ਬਖੀਲੀ ਕੇ ਕਰੇ,
ਜਿਹੜੇ ਮਨਮੁਖ ਆ ਉਹਨਾਂ ਦੇ ਨਾਲ ਬਖੀਲੀ ਈਰਖਾ ਕੀ ਕਰਕੇ ਕਰ ਸਕਦੇ ਆ। ਸੂਮਤਾ ਹੀ ਕਰਨੀ ਉਹਨੇ ਜਸ ਕਰਨ ਵੱਲੋਂ, ਤੇ ਇਸ ਚੁਗਲੀ ਕਰਕੇ ਕੀ ਕਰ ਸਕਦੇ ਮਨਮੁਖ।
ਜੇ ਸੱਚਾ ਸ਼ਬਦ ਸਵਾਰੇ,
ਜਿਹਨਾਂ ਨੂੰ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਨਾਲ ਜੀਵਨ ਸਵਾਰ ਦਿੱਤੇ ਹਨ,
ਉਹਨਾਂ ਦੀ ਆਪ ਪਦ ਰੱਖ ਸੀ ਮੇਰਾ ਪਿਆਰਾ।
ਉਹਨਾਂ ਦੀ ਪਿੱਛੇ ਵੀ ਪਦ ਰੱਖਦਾ ਸੀ, ਹੁਣ ਵੀ ਪਦ ਰੱਖਦਾ, ਅੱਗੇ ਨੂੰ ਵੀ ਜਿੱਤ ਰੱਖੇਗਾ ਮੇਰਾ ਪਿਆਰਾ ਅਕਾਲ ਪੁਰਖ।
ਸਰਣਾਗਤ ਪਏ ਗੁਰਦੁਆਰੇ,
ਜਿਹੜੇ ਗੁਰੂ ਸਾਹਿਬ ਦੇ ਦੁਆਰੇ ਦੀ ਸ਼ਰਨ ਆ ਕੇ ਪ੍ਰਾਪਤ ਹੋਏ ਹਨ।
ਨਾਨਕ ਗੁਰਮੁਖ ਸੇ ਸੁਹੇਲੇ ਭਏ,
ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਸੁਹੇਲੇ ਸੁਖੀ ਹੋ ਗਏ ਹਨ।
ਮੁਖ ਉਜਲ ਦਰਬਾਰੇ,
ਉਹਨਾਂ ਦੇ ਸੱਚਖੰਡ ਦਰਬਾਰ ਵਿੱਚ ਉਜਲ ਮੁਖ, ਸਾਧ ਸੰਗਤ ਰੂਪੀ ਦਰਬਾਰ ਚ ਵੀ ਉਜਲ ਮੁਖ ਹਨ।
ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ,
ਇਸਤਰੀ ਪੁਰਖਾਂ ਦੀ ਆਪੋ ਵਿੱਚ ਬੜੀ ਪ੍ਰੀਤੀ ਹੈ ਆਪੋ ਵਿੱਚ।
ਮਿਲ ਮੋਹ ਵਧਾਇਆ,
ਮਿਲ ਕਰਕੇ ਸੰਬੰਧੀ ਬੜਾ ਮੋਹ ਵਧਾਉਂਦੇ ਰਹਿੰਦੇ ਹਨ ਮਿਲਣ ਦਾ।
ਪੁੱਤਰ ਕਲੱਤਰ ਨਿਤ ਵੇਖੈ,
ਮੇਰਾ ਵਰਤੀ ਮੇਰੇ ਇੰਨੇ ਪੁੱਤਰ ਹੈ, ਮੇਰੀ ਕਲੱਤਰ ਐਸੀ ਹੈ, ਮੇਰੀ ਨੂੰਹ ਐਸੀ ਹੈ, ਇਹਨਾਂ ਨੂੰ ਵੇਖਦੇ ਰਹਿੰਦੇ ਹੈ।
ਵਿਗਸੈ ਮੋਹ ਮਾਇਆ,
ਮਾਇਆ ਦੇ ਮੋਹ ਚ ਪਏ ਬਾੜੇ ਖਿੜੇ ਰਹਿੰਦੇ ਹਨ।
ਦੇਸ਼ ਪਰਦੇਸ਼ ਧਨ ਚੋਰਾ,
ਫਿਰ ਕੋਈ ਦੇਸਾਂ ਚ ਕਮਾਈ ਕਰਕੇ, ਕੋਈ ਪ੍ਰਦੇਸਾਂ ਵਿੱਚੋਂ ਲਿਆ ਕੇ ਜਾਂ ਚੋਰੀ ਕਰਕੇ ਧਨ
ਆਣ ਮੋਹ ਪਾਇਆ,
ਉਹ ਇਸਤਰੀ ਪੁੱਤਰਾਂ ਦੇ ਮੂੰਹ ਵਿੱਚ ਲਿਆ ਲਿਆ ਕੇ ਪਾਉਂਦੇ ਹਨ, ਖਲਾਉਂਦੇ ਹਨ।
ਅੰਤ ਹੋਵੇ ਵੈਰ ਵਿਰੋਧ,
ਅੰਤ ਨੂੰ ਜਦੋਂ ਕਿਸੇ ਬਾਅਦ ਘਾਟ, ਕਿਸੇ ਨੂੰ ਵੱਧ ਦੇ ਦਿੱਤਾ, ਕਿਸੇ ਨੂੰ ਘੱਟ ਦੇ ਦਿੱਤਾ, ਸਗਲੇ ਲੜ ਮੂਆ, ਅੰਤ ਨੂੰ ਬੈਰ ਪੁਰਾਣਾ ਜਿਹੜਾ ਹੁੰਦਾ ਹੈ ਵਿਰੋਧ, ਕੋਈ ਨਵਾਂ ਝਗੜਾ ਜਦੋਂ ਉੱਠ ਖੜਾਉਂਦਾ ਹੈ,
ਹੋ ਸਕੇ ਨਾ ਛਡਾਇਆ,
ਕੋਈ ਛਡਾ ਨੀ ਸਕਦਾ, ਅੰਤ ਨੂੰ ਕਾਲ ਖਾ ਜਾਂਦਾ, ਇਸ ਪ੍ਰਕਾਰ ਝਗੜਾ ਪੈ ਜਾਂਦਾ ਹੈ।
ਨਾਨਕ ਬਿਨ ਨਾਵੈ ਤ੍ਰਿਗ ਮੋਹ,
ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਮੋਹ ਕਰਨਾ ਹੈ ਤ੍ਰਿਕਾਰ ਯੋਗ ਹੈ, ਇਹਦਾ ਨਤੀਜਾ ਭੈੜਾ ਨਿਕਲਦਾ ਹੈ।
ਜਿਤ ਲੱਗ ਦੁੱਖ ਪਾਇਆ,
ਜਿਸ ਵਿੱਚ ਲੱਗ ਕੇ ਜੀਵ ਤਾਂ ਜੰਮਣ ਮਰਨ ਦੇ ਦੁੱਖ ਨੂੰ ਪਾਉਣਾ ਕੀਤਾ ਹੈ।